ਵਾਹਿਗੁਰੂ
ਆਪਣੇ ਜੀਵਨ ਵੱਲ ਮਾਰ ਤੂੰ ਕਿਹੜੇ ਕੰਮ ਆਇਆ ਬੰਦਿਆ ਵਿਚਾਰ ਤੂੰ ਜਾਤੀ ਆਪਣੇ ਜੀਵਨ ਵੱਲ ਮਾਰ ਤੂੰ
ਕਰ ਪਾਪਾ ਦੀ ਬੁਰਾ ਮੈਂ ਭਾਰੀ ਗੱਠੜੀ ਰੱਬ ਕੋਲੋਂ ਡਰ ਬੰਦਿਆ
ਚੰਗੇ ਕਰਮੀ ਮਨੁੱਖਾ ਦੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ ਕਰਮੀ ਮਨੁੱਖਾ ਤੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ ਮੈਂ ਸਭ ਕੁਝ ਜਾਣਦਾ ਹੈ ਕਰੀ ਬੈਠਾ ਹੰਕਾਰ ਤੂੰ
ਇਸ ਦੁਨੀਆਂ ਤੇ ਜੂਨ ਹਾਂ 84 ਲੱਖ ਜਿਹਦੇ ਵਿੱਚੋਂ ਸਰਦਾਰ ਤੂੰ
ਤੂੰ ਇਹ ਆਖਦਾ ਮੈਂ ਸਭ ਕੁਝ ਜਾਣਦਾ ਹੈ ਕਰੀ ਬੈਠਾ ਹੰਕਾਰ ਤੂੰ
ਨਾਮ ਜੱਪੇ ਜੇ ਸੰਗਤ ਵਿੱਚ ਬੈਠ ਕੇ
ਇਹੋ ਮੈਂ ਜਾਊ ਮਾਰ ਬੰਦਿਆ ਚੰਗੇ ਕਰਮੀ ਮਨੁੱਖਾਂ ਦੀ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ ਕਰਮੀ ਮਨੁੱਖਾਂ ਤੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ ਸੰਗਤ ਨਹੀਂ ਹੋਮਦੀ ਇਹ ਸੱਚ ਕਹਿੰਦੀ ਗੁਰਬਾਣੀ ਹੈ
ਜੋ ਵੀ ਆਣ ਕੇ ਸੰਗਤ ਵਿੱਚ ਬੈਠਦਾ ਚੰਗੇ ਭਾਗਾਂ ਦੀ ਨਿਸ਼ਾਨੀ ਹੈ
ਬਿਨ ਭਾਗਾਂ ਤੋਂ ਸੰਗਤ ਨਹੀਂ ਹੋਮਦੀ ਇਹ ਸੱਚ ਕਹਿੰਦੀ ਗੁਰਬਾਣੀ ਹੈ
ਜਿਹੜੇ ਸੰਗਤ ਚ ਆ ਕੇ ਨਾਮ ਜਪਦੇ
ਉਹ ਝੋਲੀ ਲੈਂਦੇ ਭਰ ਬੰਦਿਆ ਚੰਗੇ ਕਰਮੀ ਮਨੁੱਖਾਂ ਦੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ ਕਰਮੀ ਮਨੁੱਖਾਂ ਤੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ
ਗੱਲ ਸਮਝੋ ਵਿਚਾਰ ਦੀ
ਇੱਕ ਘੜੀ ਜਾਂ ਅੱਧੀ ਚੋਂ ਅੱਧੀ ਘੜੀ ਦੀ ਸੰਗਤ ਜਨਮ ਸਵਾਰ ਦੀ
ਸੱਤ ਕਹਿੰਦੇ ਆਪ ਮੱਦੀ ਬਾਣੀ ਗੁਰਾਂ ਦੀ ਗੱਲ ਸਮਝੋ ਵਿਚਾਰ ਦੀ
ਇੱਕ ਘੜੀ ਜਾਂ ਅੱਧੀ ਚੋਂ ਅੱਧੀ ਘੜੀ ਦੀ ਸੰਗਤ ਜਨਮ ਸਵਾਰ ਦੀ
ਕੋਈ ਪਾਪੀ ਵੀ ਸੰਗਤ ਵਿੱਚ ਆ ਜਾਵੇ
ਉਹ ਵੀ ਚੰਗਾ ਤਾਰ ਬੰਦਿਆ ਚੰਗੇ ਕਰਮੀ ਮਨੁੱਖਾਂ ਦੀ ਹੀ ਮਿਲੀ ਆ ਤੂੰ ਸਤ ਸੰਗ ਕਰ ਬੰਦਿਆ ਚੰਗੇ ਕਰਮੀ ਮਨੁੱਖਾਂ ਦੀ ਹੀ ਮਿਲੀ ਆ ਤੂੰ ਸਤ ਸੰਗ ਕਰ ਬੰਦਿਆ ਤੂੰ ਸਤ ਸੰਗ ਕਰ ਬੰਦਿਆ ਤੂੰ ਸਤ ਸੰਗ ਕਰ ਬੰਦਿਆ
ਪਰਮ ਸਨਮਾਨਯੋਗ ਆਦਰਯੋਗ ਗੁਰਮੁਖ ਪਿਆਰੀ ਸਤਿ ਸੰਗਤ ਜੀਓ ਸ਼ਾਮਾਂ ਦਾ ਦੀਵਾਨ ਸਜਿਆ ਆਪ ਸਾਰੀਆਂ ਸੰਗਤਾਂ ਬੜੇ ਲੰਮੇ ਵਕਤ ਤੋਂ ਬੜੀ ਭਾਵਨਾ ਦੇ ਨਾਲ ਚੌਂਕੜੇ ਮਾਰ ਕੇ ਜੁੜ ਬੈਠੇ ਹੋ ਸਤਿਗੁਰੂ ਜੀ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਅਤੇ ਭਟਾਵਾਂ ਆਪਣੇ ਚਰਨਾਂ ਵਿੱਚ ਹਜ਼ੂਰ ਪਿਤਾ ਜੀ ਪ੍ਰਵਾਨ ਕਰਨ ਆਓ ਸਭ ਤੋਂ ਪਹਿਲਾਂ ਢਾਡੀ ਜਥੇ ਦੀ ਆਪਣੇ ਚਰਨਾਂ ਵਿੱਚ ਖਲੋਤਿਆਂ ਦੀ ਹਾਜ਼ਰੀ ਪ੍ਰਵਾਨ ਕਰੋ ਮੈਂ ਸਾਰੀ ਸੰਗਤ ਦੀ ਸੇਵਾ ਵਿੱਚ ਆਦਰ ਸਹਿਤ ਫਤਿਹ ਅਰਜ਼ ਕਰਦਾ ਤੁਸੀਂ ਪ੍ਰਵਾਨ ਕਰਿਓ ਇੱਕੋ ਵਾਰ ਕਹਿਣ ਤੇ ਸਾਰੀ ਸੰਗਤ ਗੱਜ ਵੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ਼ ਪਿਤਾ ਜੀ ਦੀ ਅਪਾਰ ਕਿਰਪਾ ਹੋਈ ਹੈ ਆਪਾਂ ਨੂੰ ਸੰਗਤ ਵਿੱਚ ਬਹਿਣ ਦਾ ਗੁਰੂ ਸਾਹਿਬ ਨੇ ਸਮਾਂ ਸਬੱਬ ਬਖਸ਼ਿਸ਼ ਕੀਤਾ ਹੈ ਗੁਰੂ ਦੀ ਬਖਸ਼ਿਸ਼ ਹੋਈ ਹੈ ਅਤੇ ਆਪਾਂ ਘਰਾਂ ਤੋਂ ਚੱਲ ਕੇ ਆਏ ਹਾਂ ਆਪਣੀ ਮਰਜ਼ੀ ਦੇ ਨਾਲ ਦਰਖਤ ਦਾ ਪੱਤਾ ਨਹੀਂ ਹਿੱਲ ਸਕਦਾ ਆਪਣੀ ਮਰਜ਼ੀ ਦੇ ਨਾਲ ਇਨਸਾਨ ਕੁਛ ਇੱਕ ਕਦਮ ਵੀ ਨਹੀਂ ਪੁੱਟ ਸਕਦਾ ਇਹ ਗੁਰੂ ਪਿਤਾ ਦੀ ਮਰਜ਼ੀ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਦੀਦਾਰ ਹੋਏ ਨੇ ਦਰਸ਼ਨ ਪਾਵਾਂ ਜੇ ਤੁਧ ਪਾਵਾਂ ਇਹ ਗੁਰਬਾਣੀ ਦਾ ਪਾਵਨ ਸ਼ਬਦ ਹੈ ਜੇ ਗੁਰੂ ਦੇ ਮਨ ਵਿੱਚ ਮਿਹਰ ਆ ਜਾਏ ਤਾਂ ਆਪਣੇ ਦੀਦਾਰ ਦਾ ਵਕਤ ਇਨਸਾਨ ਨੂੰ ਬਣਾ ਕੇ ਦਿੰਦੇ ਨੇ ਆਪ ਸਾਰੀ ਸੰਗਤ ਗੁਰੂ ਪਿਤਾ ਦੇ ਸਨਮੁੱਖ ਬੈਠੇ ਹੋ ਆਪ ਜੀ ਨੂੰ ਮੁਬਾਰਕ ਹੋਵੇ ਗੁਰੂ ਜੀ ਦੇ ਸਨਮੁੱਖ ਜਿਹੜੇ ਸਿੱਖ ਬਹਿੰਦੇ ਨੇ ਗੁਰੂ ਅਮਰਦਾਸ ਜੀ ਦਾ ਪਾਵਨ ਬੋਲ 922 ਅੰਗ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਰਾਮ ਕਲੀ ਰਾਗ ਦੇ ਵਿੱਚ ਅੰਕਿਤ ਹੈ ਜੇ ਕੋ ਸਿੱਖ ਗੁਰੂ ਛੇਤੀ ਸਨਮੁੱਖ ਹੋਵੇ ਤੁਸੀਂ ਸਨਮੁੱਖ ਬੈਠੇ ਹੋ ਗੁਰੂ ਦੇ ਜੇ ਕੋ ਸਿੱਖ ਗੁਰੂ ਛੇਤੀ ਸਨਮੁੱਖ ਹੋਵੇ ਹੋਵੇ ਤਾਂ ਸਨਮੁੱਖ ਸਿੱਖ ਕੋਈ ਜੀਓ ਰਹੇ ਗੁਰਨਾਲੇ ਤਾਂ ਸਨਮੁੱਖ ਗਿਣਿਆ ਜਾਂਦਾ ਜੇ ਜੀ ਕਰਕੇ ਵੀ ਗੁਰੂ ਦੇ ਨਾਲ ਨੇੜਤਾ ਬੰਦਾ ਬਣਾ ਲਵੇ ਆਓ ਸਾਡੀ ਗੁਰੂ ਦੇ ਨਾਲ ਨੇੜਤਾ ਕਿੱਦਾਂ ਬਣਨੀ ਹੈ ਉਹਨਾਂ ਗੁਰਮੁਖ ਪਿਆਰਿਆਂ ਦੇ ਜੀਵਨ ਨੂੰ ਸਰਵਣ ਕਰਕੇ ਸਿੱਖੀਏ ਜਿਨ੍ਹਾਂ ਨੇ ਗੁਰੂ ਪਿਤਾ ਦੇ ਨਾਲ ਜੀ ਕਰਕੇ ਨੇੜਤਾ ਬਣਾਈ ਹੈ ਉਹਨਾਂ ਗੁਰਮੁਖ ਪਿਆਰਿਆਂ ਦੇ ਵਿੱਚੋਂ ਇੱਕ ਮਹਾਨ ਰੱਬੀ ਪੁਰਸ਼ ਦੀ ਗਾਥਾ ਆਪ ਜੀ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹੋ ਉਸ ਗੁਰਮੁਖ ਪਿਆਰੇ ਦਾ ਨਾਮ ਹੈ ਭਾਈ ਮੁਗਲੂ ਭਾਈ ਮੁਗਲੂ ਛੇਵੇਂ ਗੁਰਦੇਵ ਪਾਤਸ਼ਾਹ ਜੀ ਦੇ ਵਕਤ ਮੈਦਾਨੇ ਜੰਗ ਦੇ ਅੰਦਰ ਗੁਰੂ ਸਰ ਮਹਾਰਾਜ ਦੀ ਜੰਗ ਦੇ ਵਿੱਚ ਫਟੜ ਹੋ ਗਿਆ ਛੇਵੇਂ ਪਾਤਸ਼ਾਹ ਨੇ ਫਟੜਾਂ ਦੇ ਸਰੀਰ ਸਾਂਭਦਿਆਂ ਵਕਤ ਮਲਮ ਪੱਟੀ ਕਰਦਿਆਂ ਵਕਤ ਭਾਈ ਮੁਗਲੂ ਦਾ ਸਿਰ ਆਪਣੀ ਗੋਦ ਵਿੱਚ ਲਿਆ ਉਹਦੇ ਮੂੰਹ ਵਿੱਚ ਪਾਣੀ ਪਾਇਆ ਉਹਦੇ ਲਹੂ ਲਿਬੜੇ ਮੁੱਖ ਨੂੰ ਗਲ ਪਾਏ ਹਜ਼ੂਰੀਏ ਨਾਲ ਸਾਫ਼ ਕੀਤਾ ਬਚਨ ਕੀਤਾ ਮੁਗਲੂ ਮੰਗ ਜੇ ਕੁਝ ਮੰਗਣਾ ਉਹਨੇ ਮੰਗ ਮੰਗੀ ਹੈ ਕਹਿੰਦਾ ਗੁਰੂ ਜੀ ਮਰਨ ਲੱਗਾ ਸੀ ਮੂੰਹ ਵਿੱਚ ਪਾਣੀ ਪਾ ਕੇ ਬਚਾ ਲਿਆ ਕਿਰਪਾ ਕਰਿਓ ਜਿੱਦਣ ਮੈਂ ਸੱਚੀ ਮਰਾਂ ਮੇਰੇ ਮੂੰਹ ਵਿੱਚ ਪਾਣੀ ਇਸੇ ਤਰ੍ਹਾਂ ਪਾਇਓ ਜੇ ਮੇਰੀ ਇੱਕੋ ਹੀ ਮੰਗ ਹੈ ਜਿੱਦਣ ਮੈਂ ਮਰਾਂ ਜਿਵੇਂ ਹੁਣ ਮੇਰਾ ਸਿਰ ਤੁਹਾਡੀ ਗੋਦ ਵਿੱਚ ਪਿਆ ਹੈ ਇਸੇ ਤਰ੍ਹਾਂ ਗੁਰੂ ਜੀ ਮੇਰਾ ਸਿਰ ਤੁਹਾਡੇ ਪੱਟ ਉੱਤੇ ਪਿਆ ਹੋਣਾ ਚਾਹੀਦਾ ਹੈ ਮੇਰੀ ਚਿਖਾ ਨੂੰ ਲਾਂਬੂ ਆਪਣੇ ਹੱਥਾਂ ਨਾਲ ਲਾ ਕੇ ਜਾਇਓ ਜੇ ਸਤਿਗੁਰਾਂ ਨੇ ਕਹਿ ਦਿੱਤਾ ਭਾਈ ਮੁਗਲੂ ਇਹ ਤੇਰੀ ਆਸ ਕਿਵੇਂ ਪੂਰੀ ਕਰੀਏ ਅਸਲ ਵਿੱਚ ਜਦੋਂ ਤੈਂ ਮਰਨਾ ਤੇਰੇ ਤੋਂ ਪਹਿਲਾਂ ਅਸੀਂ ਦੁਨੀਆਂ ਛੱਡ ਜਾਣੀ ਹੈ ਤੇਰੀ ਮੌਤ ਤੋਂ ਪਹਿਲਾਂ ਅਸੀਂ ਚਲੇ ਜਾਣਾ ਹੈ ਕਹਿੰਦਾ ਮਹਾਰਾਜ ਸਰੀਰ ਬਦਲ ਜਾਏਗਾ ਜੋਤ ਤਾਂ ਉਹੀ ਰਹਿਣੀ ਹੈ ਨਾ ਜਿਹੜੇ ਵੀ ਸਰੀਰ ਵਿੱਚ ਤੁਹਾਡੀ ਹੈ ਜੋਤ ਹੋਵੇ ਉਸੇ ਸਰੀਰ ਵਿੱਚ ਆ ਕੇ ਦੀਦਾਰ ਬਖਸ਼ਿਓ ਭਾਈ ਮੁਗਲੂ ਦਾ ਪਿੰਡ ਹੈ ਗੰਢੂਆਂ ਪਿੰਡ ਸੁਨਾਮ ਤੋਂ ਲਹਿਰਾ ਗਾਗਾ ਨੂੰ ਜਦੋਂ ਆਪਾਂ ਜਾਂਦੇ ਹਾਂ ਤਾਂ ਸ਼ਾਜਲੀ ਅੱਡਾ ਆਉਂਦਾ ਹੈ ਸ਼ਾਜਲੀ ਅੱਡੇ ਤੋਂ ਥੋੜ੍ਹਾ ਜਿਹਾ ਹਟਵੇਂ ਇਹ ਦੋਨੋਂ ਪਿੰਡ ਨੇ ਇੱਕ ਪਿੰਡ ਦਾ ਨਾਂ ਹੈ ਕਣਕਵਾਲ ਅਤੇ ਦੂਜੇ ਪਿੰਡ ਦਾ ਨਾਂ ਹੈ ਗੰਢੂਆਂ ਕਣਕਵਾਲ ਗੰਢੂਆਂ ਇਕੱਠੇ ਕਰਕੇ ਬੋਲਿਆ ਜਾਂਦਾ ਹੈ ਹੁਣ ਉਹ ਸ਼ਾਦਲੀ ਦੇ ਨਜ਼ਦੀਕ ਪਿੰਡ ਗੰਢੂਆਂ ਭਾਈ ਮੁਗਲੂ ਜੀ ਚਲੇ ਗਏ ਪਿੰਡ ਦੇ ਦੋ ਚਾਰ ਬੰਦਿਆਂ ਨਾਲ ਗੱਲਬਾਤ ਕੀਤੀ ਹੈ ਵੀ ਜਿੱਦਣ ਮੈਂ ਮਰਨਾ ਮੇਰੇ ਗੁਰੂ ਨੇ ਆਉਣਾ ਸਾਰੇ ਪਿੰਡ ਵਿੱਚ ਚਰਚਾ ਛਿੜਪੀ ਵੀ ਇਹਨੇ ਕੋਈ ਅਨੋਖਾ ਮਰਨਾ ਕੋਈ ਕਹਿੰਦਾ ਵੇਖਾਂਗੇ ਜਦੋਂ ਇਹਦਾ ਗੁਰੂ ਆਏਗਾ ਸੁਣਿਆ ਦੋ ਕਿਰਪਾਨਾਂ ਪਾ ਕੇ ਰੱਖਦਾ ਪਤਾ ਲੱਗੇਗਾ ਜਦੋਂ ਇਹਨੇ ਮਰਨਾ ਉਦੋਂ ਇਹਦੇ ਗੁਰੂ ਨੇ ਆਉਣਾ ਪਤਾ ਲੱਗੇਗਾ ਵੇ ਕਿੱਦਾਂ ਦਾ ਇਹਦਾ ਗੁਰੂ ਹੈ ਹੁਣ ਸਾਰੇ ਪਿੰਡ ਵਿੱਚ ਚਰਚਾ ਹੈ ਭਾਣਾ ਕੀ ਵਾਪਰਦਾ ਕਿ ਛੇਵੇਂ ਪਾਤਸ਼ਾਹ ਜੋਤੀ ਜੋ ਸਮਾ ਗਏ ਭਾਈ ਮੁਗਲੂ ਨੇ ਪਿੰਡ ਦੇ ਲੋਕਾਂ ਨੇ ਜਾ ਕੇ ਫਿਰ ਆਖਿਆ ਕਿ ਭਾਈ ਮੁਗਲੂ ਤੁਰ ਸਾਡੇ ਨਾਲ ਪੀਰਾਂ ਦੇ ਡੇਰੇ ਚੱਲ ਸਾਡੇ ਨਾਲ ਲੱਖਾਂ ਦੇ ਦਾਤੇ ਦੇ ਚੱਲੀਏ ਪੀਰ ਨਗਾਹੇ ਨੂੰ ਤੇਰਾ ਗੁਰੂ ਨਹੀਂ ਰਿਹਾ ਤੇਰੇ ਗੁਰੂ ਨੇ ਹੁਣ ਕੀ ਆਉਣਾ ਇਹ ਕਹਿੰਦਾ ਸੱਤਵੇਂ ਗੁਰੂ ਆਉਣਗੇ ਵਕਤ ਵੀਤਦਾ ਗਿਆ ਸੱਤਵੇਂ ਪਾਤਸ਼ਾਹ ਵੀ ਗੁਰਗੱਦੀ ਦੀਆਂ ਸੇਵਾਵਾਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਹ ਵੀ ਪ੍ਰਾਪਰ ਪਿਆਨਾ ਕਰ ਜਾਂਦੇ ਨੇ। ਅੱਠਵੇਂ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦੀਦਾਰ ਵੀ ਪਾਉਣ ਗਿਆ, ਪਰ ਇਹਦੇ ਕੰਨਾਂ ਵਿੱਚ ਖਬਰ ਪਈ ਹੈ ਕਿ ਅੱਠਵੇਂ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਸਦੀਵੀ ਤੌਰ ਤੇ ਸਰੀਰਕ ਤੌਰ ਤੇ ਅੱਖਾਂ ਮੀਟ ਗਏ ਨੇ। ਤੇ ਹੁਣ ਨੌਵਾਂ ਗੁਰੂ ਕੌਣ ਹੈ ਪਤਾ ਕੁਝ ਨਹੀਂ ਲੱਗਦਾ ਵੀ ਨੌਵਾਂ ਗੁਰੂ ਹੈ ਕਿਹੜਾ। 22 ਜਣੇ ਬਾਬੇ ਬਕਾਲੇ ਗੁਰੂ ਬਣ ਕੇ ਬੈਠੇ ਨੇ, ਸਾਰੇ ਦਾਅਵਾ ਕਰਦੇ ਨੇ ਕਿ ਅਸੀਂ ਅਸਲੀ ਗੁਰੂ ਹਾਂ ਤੇ 21 ਜਣੇ ਡੁਪਲੀਕੇਟ ਹੈ। 22 ਬੰਦੇ ਦਾਅਵਾ ਕਰ ਰਹੇ ਨੇ ਕਿ ਮੈਂ ਗੁਰੂ ਹਾਂ, ਦੂਜਾ ਕਹਿੰਦਾ ਮੈਂ ਗੁਰੂ, ਤੀਜਾ ਕਹਿੰਦਾ ਮੈਂ ਗੁਰੂ, 22 ਜਣੇ ਦਾਅਵਾ ਬਣਾ ਰਹੇ ਨੇ। ਹੁਣ ਸਾਰੇ ਪਿੰਡ ਦੇ ਲੋਕ ਉਹਨੂੰ ਡਲਾਉਣ ਵਾਸਤੇ ਜਾਂਦੇ ਨੇ, ਭਾਈ ਮੁਗਲੂ ਚੱਲ ਸਾਡੇ ਨਾਲ, ਤੇਰੇ ਗੁਰੂ ਦਾ ਨਹੀਂ ਪਤਾ, ਪਹਿਲਾਂ ਤੂੰ ਕਹਿੰਦਾ 6ਵੇਂ ਨੇ ਆਉਣਾ, ਫਿਰ ਤੂੰ ਕਹਿੰਦਾ 7ਵੇਂ ਨੇ ਆਉਣਾ, ਫਿਰ ਤੂੰ ਕਹਿੰਦਾ ਰਿਹਾ 8ਵੇਂ ਨੇ ਆਉਣਾ, ਹੁਣ 9ਵਾਂ, ਜੇ ਕਮੇ 9ਵੇਂ ਦਾ ਤਾਂ ਪਤਾ ਹੀ ਨਹੀਂ ਗੁਰੂ ਹੈ ਕਿਹੜਾ। ਤੇਰੇ ਕਿਸੇ ਗੁਰੂ ਨੇ ਨਹੀਂ ਆਉਣਾ, ਜਿੱਦਣ ਤੈਂ ਮਰਨਾ ਤੂੰ ਨਿਗੁਰੇ ਨੇ ਮਰ ਜਾਣਾ, ਸਾਡੇ ਨਾਲ ਪੀਰਾਂ ਦੇ ਡੇਰੇ ਚੱਲੀਏ। ਇਹ ਭਾਈ ਮੁਗਲੂ ਦਾ ਸਿਦਕ ਵੇਖੋ ਕੈਸਾ ਪੱਕਾ। ਕਹਿਣ ਲੱਗਾ ਨਹੀਂ, ਤੁਹਾਡਾ ਪੀਰ ਤੁਹਾਨੂੰ ਮੁਬਾਰਕ, ਮੇਰਾ ਗੁਰੂ ਮੈਨੂੰ ਮੁਬਾਰਕ। ਧਰਤੀ ਪਲਟ ਸਕਦੀ, ਅਸਮਾਨ ਡਿੱਗ ਸਕਦਾ, ਮੇਰੇ ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਉਹ ਝੂਠਾ ਨਹੀਂ ਹੋ ਸਕਦਾ, ਮੇਰੇ ਸਤਿਗੁਰੂ ਜੀ ਆਵਣਗੇ ਜ਼ਰੂਰ। ਇੱਥੋਂ ਤੱਕ ਦੀ ਕਹਾਣੀ ਆਪ ਸਾਰੀਆਂ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਆਓ ਤੱਕੀਏ, ਇੱਕ ਬੜਾ ਅਮੀਰ ਬੰਦਾ ਬਾਬੇ ਬਕਾਲੇ ਦੀ ਧਰਤੀ 'ਤੇ ਗਿਆ ਹੈ, ਉਹਦਾ ਨਾਮ ਹੈ ਬਾਬਾ ਮੱਖਣ ਸ਼ਾਹ। ਬਾਬਾ ਮੱਖਣ ਸ਼ਾਹ ਸੌਦਾਗਰ, ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਉਹਦੀ ਜਾਤ ਦੇ ਨਾਮ ਨਾਲ ਵੀ ਉਹਨੂੰ ਲੋਕਾਂ ਦੇ ਵਿੱਚ ਪ੍ਰਚਾਰਿਆ, ਬਾਬਾ ਮੱਖਣ ਸ਼ਾਹ ਲੁਬਾਣਾ ਆਮ ਤੌਰ 'ਤੇ ਇਹ ਵੀ ਕਿਹਾ ਗਿਆ। ਨੌਵੇਂ ਸਤਿਗੁਰੂ ਦੀ ਜੀਵਨੀ ਵਿੱਚ ਦੋ ਸ਼ਾਹ ਆਏ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਹਿਨ ਸ਼ਾਹ ਨੂੰ ਵਿੱਚ ਬਕਾਲੇ ਇੰਝ ਪ੍ਰਗਟਾਇਆ, ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕੋਠੇ ਚੜ ਉਸ ਰੌਲਾ ਪਾਇਆ। ਦੂਜੇ ਸ਼ਾਹ ਨੂੰ ਸ਼ਾਹਾਂ ਦੇ ਸ਼ਹਿਨ ਸ਼ਾਹ ਨੇ ਇਹ ਦੂਜੇ ਸ਼ਾਹ ਨੇ ਸ਼ਾਹਾਂ ਦੇ ਸ਼ਹਿਨ ਸ਼ਾਹ ਨੂੰ ਦਿੱਲੀ ਵਿੱਚ ਲੁਕਾਇਆ, ਇੱਕ ਸ਼ਾਹ ਨੇ ਪ੍ਰਗਟਾਇਆ ਅਤੇ ਇੱਕ ਨੇ ਲੁਕਾਇਆ। ਦੂਜੇ ਸ਼ਾਹ ਨੇ ਬਾਬਾ ਲੱਖੀ ਸ਼ਾਹ ਬਣਜਾਰਾ, ਦੂਜੇ ਸ਼ਾਹ ਨੇ ਸ਼ਾਹਾਂ ਦੇ ਸ਼ਹਿਨ ਸ਼ਾਹ ਨੂੰ ਦਿੱਲੀ ਵਿੱਚ ਲੁਕਾਇਆ, ਆਪਣੇ ਘਰ ਨੂੰ ਆਪਣੇ ਹੱਥੀਂ ਆਪਣੀਆਂ ਅੱਖਾਂ ਸਾਹਮਣੇ ਲਾਂਬੂ ਲਾਇਆ। ਇੱਕ ਸ਼ਾਹ ਨੇ ਪ੍ਰਗਟਾਇਆ ਅਤੇ ਇੱਕ ਨੇ ਲੁਕਾਇਆ, ਇੱਕ ਨੇ ਆਪਣਾ ਫਰਜ਼ ਨਿਭਾਇਆ ਅਤੇ ਦੂਜੇ ਨੇ ਆਪਣਾ ਫਰਜ਼ ਨਿਭਾਇਆ, ਦੋਨੋਂ ਸ਼ਾਹ ਨੇ। ਹੁਣ ਬਾਬੇ ਮੱਖਣ ਸ਼ਾਹ ਦੀ ਸੇਵਾ ਉਹਦੀ ਘਾਲਣਾ ਥਾਏ ਪਈ, ਪੂਰੀ ਦੁਨੀਆਂ ਵਿੱਚ ਖਬਰ ਫੈਲ ਗਈ ਕਿ ਨੌਵਾਂ ਗੁਰੂ ਗੁਰੂ ਤੇਗ ਬਹਾਦਰ ਹੈ। ਤੇਗ ਬਹਾਦਰ ਸਿਮਰੀਆ ਕਰਨਾ ਉਹਨਦ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਸਤਿਗੁਰੂ ਕਿਵੇਂ ਸਹਾਇਤਾ ਕਰਦੇ ਨੇ, ਆਓ ਤੱਕੀਏ ਢਾਡੀ ਜਥਾ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਕਰਾਂ। ਵਕਤ ਮੇਰੇ ਕੋਲ ਕੇਵਲ 15 ਮਿੰਟ ਨੇ, ਇਤਿਹਾਸ ਬਹੁਤ ਲੰਬੇਰਾ, ਮੇਰਾ ਚਿੱਤ ਚਾਹੁੰਦਾ ਕਿ ਮੈਂ ਅੱਜ ਇਸ ਪ੍ਰਸੰਗ ਨੂੰ ਸੰਪੂਰਨ ਕਰ ਦਿਆਂ। ਅੱਧੇ ਘੰਟੇ ਵਿੱਚ ਕੋਈ ਪ੍ਰਸੰਗ ਸੁਣਾਉਣ ਦਾ ਆਨੰਦ ਨਹੀਂ ਆਏਗਾ, ਪਰ ਮੈਂ ਕੱਲ੍ਹ ਦੇ ਦੀਵਾਨ ਵਿੱਚ 3 ਦੀਵਾਨ ਮੇਰੇ ਕੋਲ ਬਾਕੀ ਰਹਿ ਗਏ ਨੇ, ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ। ਉਹ ਸ਼ਾਮਾਂ ਦੇ ਦੀਵਾਨ ਵਿੱਚ ਆਪਾਂ ਕੋਈ ਫੁਟਕਲ ਪ੍ਰਸੰਗ ਛੇੜਨ ਦਾ ਯਤਨ ਕਰਾਂਗੇ। ਅੱਜ ਮੈਂ ਇਸ ਪ੍ਰਸੰਗ ਨੂੰ ਗੁਰੂ ਕਿਰਪਾ ਕਰਨ ਜਿੱਥੋਂ ਤੱਕ ਸੁਣਾਉਣਾ ਚਾਹੁੰਦਾ ਉਹ ਸੁਣਾ ਜਾਣਾ। ਆਓ ਤੱਕੀਏ, ਭਾਈ ਮੁਗਲੂ ਨੂੰ ਅੱਜ ਸ਼ਾਮ ਨੂੰ ਇੱਦਾਂ ਲੱਗਿਆ ਕਿ ਵਾਕਈ ਮੇਰੀ ਸਵੇਰੇ ਮੌਤ ਹੋ ਜਾਣੀ ਹੈ। 6ਵੇਂ ਪਾਤਸ਼ਾਹ ਨੇ ਕਿਹਾ, ਭਾਈ ਮੁਗਲੂ ਜਿੱਦਣ ਤੂੰ ਮਰਨਾ ਤੈਨੂੰ ਇੱਕ ਦਿਨ ਪਹਿਲਾਂ ਪਤਾ ਲੱਗ ਜਾਏਗਾ, ਅਤੇ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੀਂ, ਬੂਹੇ ਨਾ ਲਾਈ, ਅਸੀਂ ਅੰਮ੍ਰਿਤ ਵੇਲੇ ਆਵਾਂਗੇ, ਦਰਵਾਜ਼ੇ ਖੁੱਲ੍ਹੇ ਹੋਣਗੇ ਤਾਂ ਅਸੀਂ ਤੈਨੂੰ ਆਪਣੀ ਗੋਦ ਬਖਸ਼ਾਂਗੇ, ਜੇ ਕੁੰਡੇ ਲੱਗੇ ਹੋਏ ਤਾਂ ਅਸੀਂ ਬਾਹਰੋਂ ਹੀ ਮੁੜ ਜਾਣਾ, ਦਰਵਾਜ਼ਾ ਨਹੀਂ ਖੜਕਾਵਾਂਗੇ। ਭਾਈ ਮੁਗਲੂ ਆਪਣੇ ਪੁੱਤਰਾਂ ਪੋਤਰਿਆਂ ਨੂੰ, ਨੌਹਾਂ ਅਤੇ ਪੋਤ ਨੌਹਾਂ ਨੂੰ ਆਖਦਾ, ਕਹਿੰਦੇ ਨੇ ਪੁੱਤਰੋ ਅੱਜ ਕੁੰਡੇ ਨਾਲ ਆਇਓ, ਅੱਜ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖਣੇ ਹੈ। ਉਹਦੀਆਂ ਨੌਹਾਂ ਪੋਤ ਨੌਹਾਂ ਨੇ ਆਖਿਆ, ਬਾਪੂ ਸਰੀਰ ਬਿਰਧ ਹੋ ਚੁੱਕਾ, ਭੋਲੀਆਂ ਗੱਲਾਂ ਕਰਦਾ, ਆਪਣਾ ਘਰ ਬੀਆਬਾਨ ਜੰਗਲ ਦੇ ਵਿੱਚ ਹੈ। ਅੱਜ ਵੀ ਭਾਈ ਮੁਗਲੂ ਦਾ ਜਿਹੜਾ ਗੁਰਦੁਆਰਾ ਹੈ ਪਿੰਡੋਂ ਬਾਹਰਲੇ ਪਾਸੇ ਹੈ, ਅੱਜ ਵੀ ਉਹਨਾਂ ਦਾ ਜਿਹੜਾ ਘਰ ਹੈ ਉਹ ਪਿੰਡੋਂ ਬਾਹਰਲੇ ਪਾਸੇ ਹੈ। ਬਾਪੂ ਬੀਆਬਾਨ ਚਾਰੇ ਪਾਸੇ ਉਜਾੜ ਹੈ, ਕੋਈ ਜੰਗਲੀ ਜਾਨਵਰ ਆ ਜਾਏਗਾ ਸੁੱਤਿਆਂ ਨੂੰ ਖਾ ਜਾਏਗਾ, ਕੋਈ ਚੋਰ ਉਚੱਕਾ ਆ ਜਾਏਗਾ ਸੁੱਤਿਆਂ ਨੂੰ ਲੁੱਟ ਕੇ ਲੈ ਜਾਏਗਾ। ਭਾਈ ਮੁਗਲੂ ਨੇ ਬੜੇ ਮਾਣ ਨਾਲ ਕਿਹਾ, ਕਹਿੰਦਾ ਅੱਜ ਕਿਸੇ ਜੰਗਲੀ ਜਾਨਵਰ ਜਾਂ ਚੋਰ ਦੀ ਤਾਂ ਕੀ ਹਿੰਮਤ, ਇਹਨਾਂ ਦਰਵਾਜ਼ਿਆਂ ਵਿੱਚੋਂ ਤਾਂ ਧਰਮਰਾਜ ਦੇ ਜਮਦੂਤ ਵੀ ਨਹੀਂ ਲੰਘ ਸਕਦੇ, ਇਹਨਾਂ ਦਰਵਾਜ਼ਿਆਂ ਵਿੱਚੋਂ ਜੇਕਰ ਲੰਘੇਗਾ ਤੇ ਲੰਘੇਗਾ ਸਤਿਗੁਰੂ ਤੇਗ ਬਹਾਦਰ ਲੰਘੇਗਾ, ਹੋਰ ਕੋਈ ਨਹੀਂ ਆਏਗਾ। ਕੈਸਾ ਭਰੋਸਾ ਹੈ। ਹੁਣ ਇੱਧਰ ਨੌਵੇਂ ਪਾਤਸ਼ਾਹ ਕਣਕਵਾਲ ਪਿੰਡ ਦੇ ਵਿੱਚ ਉਤਾਰਾ ਕੀਤਾ ਹੋਇਆ ਮਾਲਵੇ ਦੀ ਧਰਤੀ 'ਤੇ ਪ੍ਰਚਾਰ ਕਰਦੇ ਪਏ ਨੇ। ਅੱਧੀ ਰਾਤ ਦਾ ਵਕਤ ਹੋ ਚੱਲਿਆ, ਭਾਈ ਮੁਗਲੂ ਨੇ ਅੱਖਾਂ ਬੰਦ ਕੀਤੀਆਂ ਅਤੇ ਚੌਂਕੜਾ ਮਾਰ ਕੇ ਬੈਠਾ। ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦਾ ਧਿਆਨ ਧਰਕੇ ਕਹਿੰਦਾ, ਦਾਤਾ 6ਵੇਂ ਜਾਮੇ ਦੇ ਅੰਦਰ ਮੈਂ ਜਵਾਨ ਸਾਂ, ਜਦੋਂ ਤੁਸੀਂ 6ਵੇਂ ਜਾਮੇ 'ਚ ਸੀ ਉਦੋਂ ਮੈਂ ਮੈਦਾਨੇ ਜੰਗ ਅੰਦਰ ਸੇਵਾ ਖੱਟੀ, 7ਵੇਂ ਜਾਮੇ ਵਿੱਚ ਤੁਹਾਡੇ ਦੀਦਾਰ ਪਾਉਣ ਵਾਸਤੇ ਕੀਰਤਪੁਰ ਗਿਆ, 8ਵੇਂ ਜਾਮੇ ਦੇ ਵਿੱਚ ਤੁਹਾਡੇ ਦੀਦਾਰ ਪਾਉਣ ਵਾਸਤੇ ਫਿਰ ਮੈਂ ਕੀਰਤਪੁਰ ਗਿਆ, ਅੱਜ ਤੁਸੀਂ 9ਵੇਂ ਜਾਮੇ ਵਿੱਚ ਜੇ, ਹੁਣ ਮੈਂ ਨਹੀਂ ਆ ਸਕਦਾ, ਹੁਣ ਤੁਹਾਡੀ ਵਾਰੀ ਹੈ ਆਉਣ ਦੀ, ਹੁਣ ਤੁਸੀਂ ਆਉਣਾ, ਮੈਂ ਬਿਰਧ ਹੋ ਚੁੱਕਾ, ਮੇਰੇ ਕੋਲੋਂ ਨਹੀਂ ਆਇਆ ਜਾਣਾ, ਹੁਣ ਤੁਸਾਂ ਨੇ ਚੱਲ ਕੇ ਆਉਣਾ। ਵੇਖੀ ਕਿਤੇ ਮਾਲਕਾ ਉਹੀ ਗੱਲ ਨਾ ਹੋਵੇ ਮੇਰੇ ਮਰੇ ਦੀ ਮਿੱਟੀ ਨਾ ਕਿਤੇ ਪਿੱਟਣ ਮਿੱਟੀ ਨਾ ਪੁੱਟਣ ਕਿਤੇ ਲੋਕ ਕਹਿਣ ਨਾ ਲਾਓ ਤੜਫਦਾ ਮਰ ਗਿਆ ਇਹਦਾ ਗੁਰੂ ਨਹੀਂ ਆਇਆ ਮੇਰਾ ਕੁਝ ਨਹੀਂ ਗਰੀਬ ਦਾ ਜਾਣਾ ਲਾਜ ਲੱਗੂ ਤੇਰੇ ਨਾਮ ਨੂੰ ਕਿਉਂਕਿ ਸਾਰੇ ਪਿੰਡ ਦੇ ਵਿੱਚ ਲੱਖਾਂ ਦੇ ਦਾਤੇ ਦੀ ਪੂਜਾ ਹੈ ਕੇਵਲ ਤੇ ਕੇਵਲ ਇੱਕੋ ਹੀ ਘਰ ਹੈ ਗੁਰੂ ਨਾਨਕ ਦੇ ਚਰਨਾਂ ਨੂੰ ਪਿਆਰ ਕਰਨ ਵਾਲਾ ਦਾਤਿਆ ਕਿਤੇ ਆਪਣੇ ਸਿੱਖ ਦਾ ਮਜ਼ਾਕ ਨਾ ਉਡਾ ਦੀ ਭਾਈ ਮੁਗਲੂ ਨੇ ਅਰਦਾਸ ਰਾਹੀਂ ਮਿੱਠੇ ਮਿੱਠੇ ਨਹੋਰੇ ਜਿਹਾ ਮਾਰ ਕੇ ਨੌਵੇਂ ਪਾਤਸ਼ਾਹ ਨੂੰ ਆਪਣੇ ਘਰ ਸੱਦਣ ਵਾਸਤੇ ਜਿਵੇਂ ਬੇਨਤੀਆਂ ਕੀਤੀਆਂ ਉਹ ਕਹਾਣੀ ਆਪ ਜੀ ਦੀ ਸੇਵਾ ਵਿੱਚ ਕੜਿਆਣੇ ਵਾਲਾ ਢਾਡੀ ਜਥਾ ਇਉਂ ਪੇਸ਼ ਕਰਦਾ ਹੈ
ਜਗ ਪਪੀਹੇ ਤਰਸਦਾ ਤੁਸੀਂ ਬਰਸੋ ਕਿਰਪਾ ਧਾਰ ਇਨੀ ਸੁਣ ਕੜਿਆਣਾ ਬੇਨਤੀ
ਸਿੱਖ ਦਾ ਪਿਆਰ ਕੈਸਾ ਹੈ। ਗੁਰੂ ਸਾਹਿਬ ਜੀ ਆਪ ਕਣਕਵਾਲ ਪਿੰਡ ਦੇ ਵਿੱਚ ਆਏ ਹੋਏ ਨੇ ਆਪਣਾ ਵਾਅਦਾ ਪੂਰਾ ਕਰਨ ਵਾਸਤੇ। ਦਿੱਲੀ ਨੂੰ ਜਾਂਦੇ ਹੋਏ ਗੁਰੂ ਪਾਤਸ਼ਾਹ ਜੀ ਨੇ ਸਗੋਂ ਬਲ ਪਾਇਆ ਇੱਧਰਲੇ ਪਾਸੇ, ਜੋ ਵਚਨ ਕੀਤਾ ਉਹਨੂੰ ਪੂਰਾ ਕਰਨ ਵਾਸਤੇ ਆਏ ਨੇ। ਕਣਕਵਾਲ ਨਗਰ ਦੇ ਵਿੱਚ ਨੌਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਿਰਾਜਮਾਨ ਨੇ। ਰਾਤ ਦਾ ਵਕਤ ਹੈ, ਸਾਰੇ ਸੇਵਾਦਾਰ ਬਰਾਜੇ ਪਏ ਨੇ, ਆਰਾਮ ਕਰ ਰਹੇ ਨੇ, ਸੌਂ ਰਹੇ ਨੇ, ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭਾਈ ਮੁਗਲੂ ਦੇ ਅਰਦਾਸ ਦਾ ਇੱਕ ਇੱਕ ਬੋਲ ਪੁੱਜ ਰਿਹਾ। ਸਤਿਗੁਰੂ ਦੇ ਚਰਨਾਂ ਦਾ ਧਿਆਨ ਤਰਕੇ ਭਾਈ ਮੁਗਲੂ ਨੇ ਕੀਤੀ ਹੈ ਅਰਦਾਸ। ਅਰਦਾਸ ਫਾਰਸੀ ਦੇ ਦੋ ਸ਼ਬਦਾਂ ਦਾ ਮੇਲ ਹੈ, ਅਰਜ ਜਮਾ ਦਾਸਤ, ਅਰਜ ਮੈਨਾਂ ਅਰਜੀ ਤੇ ਦਾਸਤ ਮੈਨਾਂ ਰੱਖਣਾ, ਆਪਣੀ ਅਰਜੀ ਆਪਣੇ ਤੋਂ ਵੱਡੇ ਮੂਹਰੇ ਰੱਖਣਾ, ਉਹਨੂੰ ਅਰਦਾਸ ਕਿਹਾ ਜਾਂਦਾ ਹੈ। ਜਿਵੇਂ ਮੋਟਰ ਤੋਂ ਪਾਣੀ ਖੇਤ ਤੱਕ ਅਰਦਾਸ ਆੜ ਰਾਹੀਂ ਪਹੁੰਚਾਇਆ ਜਾਂਦਾ ਹੈ, ਇਵੇਂ ਮਨ ਤੋਂ ਲੈ ਕੇ ਪਰਮਾਤਮਾ ਤੱਕ ਸੁਨੇਹਾ ਅਰਦਾਸ ਰਾਹੀਂ ਪਹੁੰਚਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹਾਂ, ਕੋਈ ਸ਼ਬਦ ਗੁਰਮਤਿ ਤੋਂ ਪਰਵਾਰਾ ਨਾ ਨਿਕਲ ਜਾਏ, ਪਰ ਇੱਕ ਗਲਤ ਵਜੋਂ ਦੇ ਕੇ ਸ਼ਰਮਣ ਕਰਿਓ। ਅੱਜ ਬਹੁਤ ਲੋਕ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ, ਪੂਰੀ ਨਹੀਂ ਹੋਈ। ਹੁਣ ਅਸੀਂ ਤਾਂ ਗੁਰਦੁਆਰੇ ਦਾ ਲੜ ਛੱਡ ਕੇ ਹੋਰਨਾਂ ਦਰਵਾਜ਼ਿਆਂ ਦੇ ਨਾਲ ਭਾਵਨਾ ਜੋੜ ਕੇ ਬਹਿ ਗਏ। ਅਟਲ ਸੱਚਾਈ ਦੇ ਦਾਤੇ ਨੂੰ ਤਾਂ ਚਾਹ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਨਹੀਂ ਤਰੀਕਾ ਆਉਂਦਾ ਝੋਲੀਆਂ ਫਲਾਉਣ ਦਾ, ਸਾਨੂੰ ਮੰਗਣਾ ਨਹੀਂ ਆਉਂਦਾ। ਸਾਡਾ ਦਾਤਾ ਤਾਂ ਇੰਨੀਆਂ ਦਾਤਾਂ ਦਿੰਦਾ ਕਿ ਦੇਂਦਾ ਦੇ ਲੈਂਦੇ ਥੱਕ ਪਾਏ। ਦਾਤ ਮੰਗਣ ਵਾਸਤੇ ਹਰ ਬੰਦੇ ਦੀ ਭਾਵਨਾ ਕਿਵੇਂ ਦੀ ਹੈ, ਇਹ ਗੁਰੂ ਸਾਹਿਬ ਜਾਣਦੇ ਨੇ ਜਾਂ ਅਰਦਾਸ ਕਰਨ ਵਾਲਾ ਜਾਣਦਾ। ਸਤ ਸੰਗਤ, ਭਾਈ ਮੁਗਲੂ ਦੀ ਅਰਦਾਸ ਨੌਵੇਂ ਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਪੁੱਜੀ ਹੈ। ਰਾਤ ਨੂੰ ਦਰਵਾਜ਼ੇ ਉਹਨੇ ਬੰਦ ਨਹੀਂ ਕੀਤੇ, ਆਪਣਾ ਵਾਅਦਾ ਉਹਨੇ ਪੂਰਾ ਨਿਭਾਇਆ। ਓੜਕ ਤੱਕ ਉਹਦੀ ਪ੍ਰੀਤ ਨਿਭਣ ਲੱਗੀ ਹੈ। ਛੇਵੇਂ ਪਾਤਸ਼ਾਹ ਨੇ ਆਖਿਆ ਸੀ, ਭਾਈ ਮੁਗਲੂ ਤੈਨੂੰ ਸਾਰੇ ਪਿੰਡ ਦੇ ਲੋਕ ਡਲਾਉਣਗੇ, ਪਰ ਤੂੰ ਡੋਲੀ ਨਾ, ਤੇਰਾ ਸਿਦਕ ਦੇ ਇਮਤਿਹਾਨ ਇਮਤਿਹਾਨ ਦੇ ਪਰਚੇ ਹੋਣਗੇ, ਉਸ ਇਮਤਿਹਾਨ ਵਿੱਚੋਂ ਕਿਤੇ ਫੇਲ ਨਾ ਹੋ ਜਾਈ। ਭਾਈ ਮੁਗਲੂ ਅੱਜ ਤੱਕ ਦੇ ਸਾਰੇ ਇਮਤਿਹਾਨਾਂ ਵਿੱਚੋਂ ਪਾਸ ਹੋਇਆ। ਸੱਤਵੇਂ ਗੁਰੂ ਦੇ ਨੇ ਦੀਦਾਰ ਪਾਏ, ਅੱਠਵੇਂ ਗੁਰੂ ਦੇ ਨੇ ਦੀਦਾਰ ਪਾਏ, ਅਤੇ ਉਹਨਾਂ ਸਮਿਆਂ ਦੇ ਅੰਦਰ ਪਿੰਡ ਵਾਲਿਆਂ ਨੇ ਇਹਨੂੰ ਕਿੰਨਾ ਕੁ ਮਜ਼ਬੂਰ ਕੀਤਾ ਵੀ ਚੱਲ ਸਾਡੇ ਨਾਲ ਪੀਰਾਂ ਦੇ ਡੇਰੇ ਚੱਲੀਏ, ਪਰ ਇਹਨੇ ਇੱਕ ਨਹੀਂ ਗੱਲ ਉਹਨਾਂ ਦੀ ਸੁਣੀ ਹੈ, ਆਪਣੇ ਗੁਰੂ ਦੇ ਉੱਤੇ ਪੂਰਨ ਭਰੋਸਾ ਰੱਖਦਾ। ਇਹ ਕਦੇ ਆਪਣੇ ਗੁਰੂ ਦੇ ਦਰ ਨੂੰ ਛੱਡ ਕੇ ਹੋਰ ਦਰਵਾਜ਼ੇ 'ਤੇ ਜਾਣ ਵਾਸਤੇ ਤਿਆਰ ਨਹੀਂ। ਕਬੀਰ, ਜਹਦਰ ਆਬਤ ਜਾਤੇ ਹੋ ਹਟ ਕੇ ਨਾਹੀਂ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਐਸੇ ਦਰ ਦੇ ਨਾਲੋਂ ਟੁੱਟ ਜਾਣਾ ਸਾਤ ਸੰਗਤ ਆਤਮਕ ਮੌਤ ਹੈ। ਇੱਥੇ 'ਤੇ ਆਖਾਂ ਜੀਵਾਂ ਵਿਸਰੈ ਮਰ ਜਾਓਂ, ਜੇ ਗੁਰੂ ਨੂੰ ਵਿਸਾਰੀਏ ਤਾਂ ਆਤਮਕ ਮੌਤ ਹੈ। ਗੁਰੂ ਚਰਨਾਂ ਦੇ ਵਿੱਚ ਇਹਨੇ ਕੀਤੀ ਅਰਦਾਸ, ਅਤੇ ਨੌਵੇਂ ਪਾਤਸ਼ਾਹ ਨੇ ਆਪਣੇ ਕੋਲ ਸੁੱਤੇ ਪਏ ਇੱਕ ਸੇਵਾਦਾਰ ਨੂੰ ਉਠਾਇਆ। ਕਹਿਣ ਲੱਗੇ, ਮੇਰੇ ਗੁਰਮੁਖ ਪਿਆਰੇ ਮਿੱਤਰਾ, ਰੌਲਾ ਨਾ ਪਾਈ, ਛੇਤੀ ਦਣੀ ਘੋੜਾ ਸ਼ਿੰਗਾਰ ਕੇ ਲੈ ਕੇ ਆ, ਜਲਦੀ ਦਣੀ ਘੋੜਾ ਲੈ ਕੇ ਆ। ਕਹਿੰਦਾ, ਗੁਰੂ ਜੀ ਇਸ ਵੇਲੇ? ਮਹਾਰਾਜ ਕਹਿੰਦੇ, ਹਾਂ, ਹੋਰ ਕਿਸੇ ਨੂੰ ਨਾ ਦੱਸੀ, ਅਸਾਂ ਨੇ ਬੜਾ ਜ਼ਰੂਰੀ ਜਾਣਾ ਅਤੇ ਕੱਲ੍ਹ ਦੁਪਹਿਰ ਤੋਂ ਬਾਅਦ ਪਰਤ ਕੇ ਆਉਣਾ। ਉਹ ਭਾਈ ਮੁਗਲੂ ਦੇ ਘਰ ਨੂੰ ਜਾਣ ਵਾਸਤੇ ਪਾਤਸ਼ਾਹ ਵੇਖੋ ਕਿਵੇਂ ਤਿਆਰੀਆਂ ਕਰਦੇ ਨੇ। ਸੇਵਾਦਾਰ ਘੋੜਾ ਲੈ ਕੇ ਆਇਆ, ਸ਼ਹਿਨਸ਼ਾਹ ਜੀ ਘੋੜੇ ਦੇ ਉੱਤੇ ਸਵਾਰ ਹੋਏ, ਹਵਾ ਨਾਲ ਘੋੜੇ ਨੇ ਗੱਲਾਂ ਕੀਤੀਆਂ। ਘੋੜਾ ਗੰਢੂਆਂ ਪਿੰਡ ਦੇ ਵਿੱਚ ਪੁੱਜਾ। ਭਾਈ ਮੁਗਲੂ ਦੇ ਘਰ ਵਿੱਚ ਘੋੜੇ ਦੇ ਉੱਤੇ ਚੜ੍ਹੇ ਹੋਏ ਗੁਰੂ ਪਾਤਸ਼ਾਹ ਜੀ ਉਹਦੇ ਵਿਹੜੇ ਵਿੱਚ ਜਾਂਦੇ ਨੇ। ਭਾਈ ਮੁਗਲੂ ਜੀ ਦੇ ਧੀਆਂ ਪੁੱਤਰਾਂ ਨੂੰ ਲੱਗਿਆ ਕੋਈ ਵਿਹੜੇ ਵਿੱਚ ਆਇਆ। ਜਦੋਂ ਝਾਤ ਮਾਰਦੇ ਨੇ ਤਾਂ ਸਾਰਾ ਵਿਹੜਾ ਨੂਰੋ ਨੂਰ ਹੋਇਆ ਪਿਆ। ਨੌਵੇਂ ਸਤਿਗੁਰੂ ਜੀ ਘੋੜੇ ਤੋਂ ਉਤਰੇ ਨੇ, ਕਾਲੇ ਕਦਮੀ ਜਾ ਕੇ ਭਾਈ ਮੁਗਲੂ ਦੇ ਸਿਰਹਾਣੇ ਵਾਲੇ ਪਾਸੇ ਚੌਂਕੜਾ ਮਾਰ ਕੇ ਬਹਿ ਜਾਂਦੇ ਨੇ। ਭਾਈ ਮੁਗਲੂ ਦਾ ਸਿਰ ਆਪਣੀ ਗੋਦ ਵਿੱਚ ਲਿਆ, ਕੋਲ ਇੱਕ ਛੰਨਾ ਪਾਣੀ ਦਾ ਭਰਿਆ ਪਿਆ ਸੀ, ਉਹ ਛੰਨੇ ਦੇ ਵਿੱਚੋਂ ਗੁਰੂ ਪਿਤਾ ਨੇ ਉਹਦੇ ਮੁੱਖ ਵਿੱਚ ਪਾਣੀ ਪਾਇਆ ਅਤੇ ਆਖਿਆ, ਭਾਈ ਮੁਗਲੂ ਕੁਝ ਕਹਿਣਾ ਚਾਹੁੰਦੇ? ਜੇ ਕੁਝ ਮੰਗਣਾ ਤਾਂ ਮੰਗ ਲੈ। ਭਾਈ ਮੁਗਲੂ ਦੇ ਹੱਥ ਜੁੜੇ, ਕਹਿੰਦਾ ਦਾਤਿਆ ਫੱਟੜ ਸ਼ਾਂ ਤੁਸੀਂ ਗੋਦ ਬਖਸ਼ੀ, ਅੱਜ ਮਰਨ ਲੱਗਾ ਤੇ ਅੱਜ ਤੁਸੀਂ ਮੈਨੂੰ ਫਿਰ ਗੋਦ ਬਖਸ਼ੀ, ਇੱਕ ਕਿਰਪਾ ਕਰਿਓ ਕਿ ਭਾਈ ਮੁਗਲੂ ਨੂੰ ਹੁਣ ਆਪਣੀ ਗੋਦ ਵਿੱਚੋਂ ਨਾ ਕੱਢਿਓ। ਜੇ ਭਾਈ ਮੁਗਲੂ ਨੂੰ ਆਪਣੀ ਗੋਦ ਵਿੱਚ ਹੀ ਰੱਖ ਲਓ। ਨੌਵੇਂ ਸਤਿਗੁਰੂ ਜੀ ਉਹਦੇ ਮੁੱਖ ਵਿੱਚ ਪਾਣੀ ਪਾ ਕੇ ਕਹਿੰਦੇ ਭਾਈ ਮੁਗਲੂ ਬੋਲ ਵਾਹਿਗੁਰੂ। ਭਾਈ ਮੁਗਲੂ ਨੇ ਗੱਜ ਕੇ ਆਖਿਆ ਵਾਹਿਗੁਰੂ। ਨੌਵੇਂ ਪਾਤਸ਼ਾਹ ਫਿਰ ਕਹਿੰਦੇ ਮੁਗਲੂ ਬੋਲ ਵਾਹਿਗੁਰੂ, ਤੇ ਭਾਈ ਮੁਗਲੂ ਜੀ ਫਿਰ ਬੋਲੇ ਵਾਹਿਗੁਰੂ। ਨੌਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਮੁਗਲੂ ਦੋ ਵਾਰ ਤੈਂ ਕਿਹਾ, ਦੋ ਵਾਰ ਮੈਂ ਕਿਹਾ, ਇੱਕ ਵਾਰ ਹੁਣ ਤੂੰ ਇਕੱਲਾ ਹੀ ਕਹਿ ਲੈ। ਜਦੋਂ ਉਹਨੇ ਪੰਜਵੀਂ ਵਾਰ ਵਾਹਿਗੁਰੂ ਕਹਿਣਾ ਚਾਹਿਆ, ਵਾਹਿ ਸ਼ਬਦ ਤੇ ਕੋਲ ਖਲੋਤਿਆਂ ਨੂੰ ਸੁਣਿਆ, ਪਰ ਗੁਰੂ ਸ਼ਬਦ ਕੇਵਲ ਤੇ ਕੇਵਲ ਗੁਰੂ ਜੀ ਨੂੰ ਹੀ ਸੁਣਿਆ। ਨੌਵੇਂ ਸਤਿਗੁਰ ਦੇ ਗੋਦ ਵਿੱਚ ਪਏ ਭਾਈ ਮੁਗਲੂ ਦੇ ਨੇਤਰ ਮੀਟੇ ਗਏ, ਉਹਦੀ ਓੜਕ ਤੱਕ ਪ੍ਰੀਤ ਨਿਭ ਗਈ। ਧੀਆਂ ਪੁੱਤਰਾਂ ਨੇ ਦੁਹੱਥੜੇ ਮਾਰ ਕੇ ਪਿੱਟਣਾ ਸ਼ੁਰੂ ਕੀਤਾ, ਸਾਡਾ ਬਾਪੂ ਚੜ੍ਹਾਈ ਕਰ ਗਿਆ, ਸਾਡਾ ਬਾਪੂ ਚੜ੍ਹਾਈ ਕਰ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਨੇ, ਕਬੀਰ ਸੰਤ ਮੂਏ ਕਿਆ ਰੋਵੀ ਹੈ, ਜੋ ਆਪਣੇ ਗ੍ਰਹਿ ਜਾਏ ਰੋਬੋ ਸਖਤ ਵਾਪਰੇ, ਜੋ ਹਾਟੇ ਹੱਟ ਬਿਕਾਏ। ਭਾਈ ਮੁਗਲੂ ਦੀ ਓੜਕ ਤੱਕ ਪ੍ਰੀਤ ਨਿਭ ਗਈ। ਇੱਕ ਵਾਰ ਭਾਈ ਮੁਗਲੂ ਦੀ ਉਸ ਪਵਿੱਤਰ ਘਾਲਣਾ ਦਾ ਧਿਆਨ ਕਰਕੇ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਤਿਹਾਸ ਬਹੁਤ ਲੰਮੇਰਾ ਸੀ, ਪਰ ਮੈਂ ਲੈਕਚਰ ਵਿੱਚ ਹੀ ਸੰਪੂਰਨ ਕਰ ਦਿੱਤਾ, ਕਿਉਂਕਿ ਮੈਨੂੰ ਪਤਾ ਲੱਗਾ ਆਉਣ ਵਾਲੇ ਦਿਨਾਂ ਵਿੱਚ ਵੀ ਸ਼ਾਮਾਂ ਦੇ ਦੀਵਾਨ ਵਿੱਚ ਅੱਧਾ ਘੰਟਾ ਵਕਤ ਹੀ ਹੋਇਆ ਕਰਨਾ। ਅੱਧਾ ਘੰਟਾ ਢਾਡੀ ਜਥੇ ਦੇ ਵਾਸਤੇ ਸਾਧ ਸੰਗਤ ਬਹੁਤ ਸੰਕੋਚਮਾ ਹੈ, ਬਹੁਤ ਸਵਾਇਆ ਹੈ। ਅੱਧੇ ਪੌਣੇ ਘੰਟੇ ਵਿੱਚ ਤਾਂ ਸੰਗਤ ਨੂੰ ਪਤਾ ਲੱਗਣ ਦਿੰਦੇ ਨੇ ਢਾਡੀ ਵੀ ਅਸੀਂ ਸੁਣਾਉਣ ਕੀ ਲੱਗੇ ਹਾਂ। ਅੱਧੇ ਪੌਣੇ ਘੰਟੇ ਵਿੱਚ ਤਾਂ ਸੰਗਤ ਨੂੰ ਇਹ ਸਮਝਾਉਂਦੀ ਹੁੰਦੀ ਵੀ ਢਾਡੀਆਂ ਨੇ ਪ੍ਰਸੰਗ ਕਿਹੜਾ ਸ਼ੁਰੂ ਕੀਤਾ, ਅਤੇ ਅੱਧੇ ਘੰਟੇ ਵਿੱਚ ਸਾਨੂੰ ਸਮਾਪਤੀ ਕਰਨੀ ਪਈ। ਇਸ ਲਈ ਪ੍ਰਸੰਗ ਨੂੰ ਸੰਖੇਪ ਕਰਕੇ ਸੁਣਾਇਆ। ਬੜੀਆਂ ਜ਼ਰੂਰੀ ਇਹਦੇ ਵਿੱਚ ਜਿਹੜੀਆਂ ਗੱਲਾਂ ਸੀ ਉਹ ਮੈਂ ਆਪ ਜੀ ਦੇ ਕੋਲੋਂ ਖਿਮਾ ਚਾਹੁੰਦਾ ਵੀ ਨਹੀਂ ਕਹਿ ਸਕਿਆ ਸਮੇਂ ਦੀ ਘਾਟ ਕਾਰਨ। ਮੈਂ ਆਸ ਕਰਦਾ ਹਾਂ ਮੇਰੀ ਇਸ ਮਜਬੂਰੀ ਨੂੰ ਤੁਸੀਂ ਜਾਣਦੇ ਹੋਏ ਮੈਨੂੰ ਮਾਫ਼ ਕਰੋਗੇ। ਸੋ ਸਾਡੀਆਂ ਭੁੱਲਾਂ ਨਾ ਚਿਤਾਰਦੇ ਹੋਏ ਅਗਲਾ ਪ੍ਰੋਗਰਾਮ ਪ੍ਰਬੰਧਕ ਸਾਹਿਬਾਨਾਂ ਦੇ ਕੋਲੋਂ ਸਰਵਣ ਕਰੋ। ਸਤਿਕਾਰਯੋਗ ਵਿਦਵਾਨ ਕੀਰਤਨੀ ਜਥੇ ਪੁੱਜੇ ਨੇ। ਨਦੀਆਂ ਵਹੀ ਹੋਤੀ ਹੈ ਕਿਨਾਰੇ ਬਦਲ ਜਾਤੇ ਹੈ, ਨਦੀਆਂ ਕਦੇ ਨਹੀਂ ਬਦਲੀਆਂ ਕਿਹੜੀ ਹੋਤੀ ਹੈ ਕਿਨਾਰੇ ਬਦਲ ਜਾਤੇ ਹੈ, ਸਿਤਾਰੇ ਬਦਲ ਜਾਤੇ ਹੈ, ਆਂਖੇ ਵਹੀ ਹੋਤੀ ਹੈ ਪਰ ਇਸ਼ਾਰੇ ਬਦਲ ਜਾਤੇ ਹੈ, ਸਟੇਜ ਵਹੀ ਹੋਤੀ ਹੈ ਪਰ ਬੁਲਾਰੇ ਬਦਲ ਜਾਤੇ ਹੈ। ਆਉਣ ਵਾਲੇ ਬੁਲਾਰਿਆਂ ਨੂੰ, ਜੀ ਆਇਆਂ ਨੂੰ, ਸਾਰੀ ਸੰਗਤ ਢਾਡੀ ਜਥੇ ਦੀਆਂ ਪੁੱਲਾਂ ਨਾਚ ਤਾਰਦੇ ਹੋਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।